गौड़ी जोगी कह है जोग पहल मीठा।
वाहिगुरु जी का खालसा, वाहिगुरु जी की फतेह। सतगुरु जी साजी नवाजी, गुरु खालसा साहब संगत जी, आपां उस स्थान दे उत्ते अज श्री गुरु महाराज साहब सच्चे पातशाह दे सरूप दे प्रकाश दे दर्शन कर रहे हां। अमृत वेले तो सुखमनी साहब का पाठ होया है। श्री आसा जी की वार का कीर्तन शब्दा संतां समेत रागियां सिंह ने प्रेम नाल कीता है। हुण अमृत रूप बाणी की कथा संगतां सरवण करनी है। गरीब नवाज सतगुरु सच्चे पातशाह दे वर करके भाई रूप चंद जी संसार दे अंदर प्रगट होए। साध संगत जी गुरु हरगोबिंद साहब सच्चे पातशाह जी दे अनन सिख होए। इन्हां दी जन्म वेले श्री अमृतसर साहब च इन्हां दे माता पिता लैके गए। सतगुरु जी ने इन्हां दा सोहना स्वरूप वेख के भाई रूप चंद नां सच्चे पातशाह जी रखिया। अते गरीब नवाज अंतरजामी सच्चे पातशाह जिस वक्त ये बालक अवस्था चो कुछ 13-14 साल की अवस्था दे हो गए, उस वक्त इन्ना गुरसिखी विच पूर्ण होए, पिता नालों भी वधीक गुरसिखी जीवन वाले होए। सतगुरु महाराज साहब दे जो डरोली साहब भाई साईं दास दी प्रार्थना करके महाराज साहब डरोली बराज रहे सन, उस वक्त उथे सतगुरां दे इन्हां दर्शन कीते। फिर आके सतगुरु महाराज साहब सच्चे पातशाह दे चरणा दा अमृत पी करके अमर होए। साध संगत जी इउ अपने ग्रह दी कार करिया करदे। कुछ समा इस तरह गुजर गया, महाराज साहब डोली रेंद्या होया ने। जिस वक्त जगत गुरु जी जेठ दे महीने विच महाराज साहब जी सोहना भाई साई दास ने जो महाराज वास्ते मंदिर तैयार कीता सी उस विच विराजमान सन, भाई साई दास जी गुरु साहब के चरणा की चापी कर रहे सन। तिखड़ दुपहरा सी, जेठ दे महीने बड़िया लोआं पैंदियां सी। उस वक्त माता रामो जी साई दास दे घर वाली महाराज का पखा कर रही सी। गरीब नवाज अंतरजामी सच्चे पातशाह जी लेटे हुए भाई साई दास दे नाल वचन बिलास करदे हुए इकदम सच्चे पातशाह ने कहा भाई घोड़ा साडा लियाओ छेती। सिख ने घोड़ा शिंगार के लिया, तां किसे फौज नूं किसे सिंह नूं नाल नहीं लिया। हजूर इकदम कले ही घोड़े ते दुपहरे तिखड़ साध संगत जी तुर पे। जेठ दे महीने भाई रूपा 30 को तकरीबन डोली तो है साध संगत जी। उथे पुज करके महाराज साहब जी जंड दे नाल इन्हां दा कूना लटकाया होया है। किरमच दा बस्तरा जिस विच लूआं लगन नाल पानी ठंडा हो जांदा है, उस कूने दे ताई जदों हथ ला के पिता पुत्र नूं रोटी खा के आए सी, काठ दा काम कट्टण दा कर रहे सन। उस वेले साध संगत जी नूं तेह लगी, जदों कूने दे पास आए ते हथ ला के भाई रूप चंद ने कहा पानी आपां गरीब आदमी है अपने पीने योग नहीं, ए तां गुरु महाराज साहब नूं आपां नूं अर्पणा चाहीदा है। पिता ने भी जदों हथ लाया ते बहुत लगी होई सी, पर पिता ने पुत्र दी भगती नूं वेख के धीरज कीती कि ठीक गुरु महाराज साहब तां इत्थों 30 को ते विराजमान हन, किवें आ के इत्थे जल छक लैणगे। पर फिर निश्चा करके उसे तरह काठ दा कम कीता। कुछ चिर बाद साध संगत जी फिर बहुत प्यास ने व्याकुल कर दिते, फिर आके कूने नूं हथ लाया, फिर ठंडा वेख के गुरु साहब दे सच्चे पातशाह दे योग जान के सिखां नूं पहला मारन नूं पिया के पियांगे। इस परण विच साध संगत जी लीन हो गए। जवान उस वेले सुक गई ते बहुत तेन व्याकुल करते कम कार कुछ हो ना सकिया। फिर वापस उथे आके टिक गए कूने दे पास। जद सतगुरु हरगोबिंद साहब महाराज साहब तिहाए बन के इन्हां सिखां दे पास इक छिंदे विच ही आ गए। आके मारन के भी सानू बड़ी तेह लगी हुई है, कोई सिख पानी पियाओ। महाराज दी आवाज सुन के भाई रूप चंद ने कहा पिता गुरु महाराज साहब जी आ रहे हन। कहन लगा इस वेले किवें आ जाणगे दुपहरे, कहिंदे वेख अपना प्यार जान के गुरु साहब दर्शन दे रहे है। ਘੋੜੇ ਤੇ ਮਹਾਰਾਜ ਸਾਹਿਬ ਪਿਆਸੇ ਬਣ ਕੇ ਆ ਕੇ ਕਿਹਾ, ਸਿੱਖੋ ਤੁਹਾਡੇ ਪਾਸ ਪਾਣੀ ਹੈ, ਸਾਨੂੰ ਬੜੀ ਤੇਹ ਲੱਗੀ ਹੋਈ ਹੈ, ਇੱਥੇ ਸਾਰੇ ਅਸੀਂ ਫਿਰਦੇ ਆਏ, ਕਿਤੋਂ ਪਾਣੀ ਨਹੀਂ ਮਿਲਿਆ। ਜਿਹੜੇ ਸਤਿਗੁਰੂ ਜੀ ਦੇ ਪਾਸ ਸਾਧ ਸੰਗਤ ਜੀ ਸੋਰੇ ਵਾਲੇ ਪਾਣੀ ਠੰਡੇ ਬਰਫ਼ ਨਾਲ ਵੀ ਕਰਕੇ ਰੱਖੇ ਹੁੰਦੇ ਸਨ, ਤੇ ਸੋਨੇ ਦੇ ਕਟੋਰਿਆਂ ਵਿੱਚ ਜਲ ਗੁਰੂ ਮਹਾਰਾਜ ਸਾਹਿਬ ਛਕਿਆ ਕਰਦੇ। ਇਹਨਾਂ ਸਿੱਖਾਂ ਦੇ ਪ੍ਰੇਮ ਦੇ ਨਾਲ ਮਹਾਰਾਜ ਸਾਹਿਬ ਜੀ ਦੇ ਵਾਸਤੇ ਖੇਸ ਇਹਨਾਂ ਨੂੰ ਵਿਛਾਤਾ, ਉੱਪਰ ਬੈਠ ਗਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰ ਦੇ ਮਾਲਕ, ਤੇ ਉਸ ਵੇਲੇ ਪਲਾਹ ਦੇ ਪੱਤਿਆਂ ਦੇ ਡੂਨੇ ਬਣਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਲ ਦਿੱਤਾ। ਜਲ ਛੱਕ ਕੇ ਮਹਾਰਾਜ ਸਾਹਿਬ ਨੇ ਕਿਹਾ ਵੀ ਜਿਹਾ ਜਿਹਾ ਅੱਜ ਤੁਸੀਂ ਇਹ ਠੰਡਾ ਸਾਨੂੰ ਜਲ ਛਕਾਇਆ ਹੈ, ਇਹੋ ਜਿਹਾ ਕਿਸੇ ਨੇ ਸਾਨੂੰ ਪਾਈ ਹੈ, ਸਭ ਠੰਡਾ ਪਾਣੀ ਨਹੀਂ ਪਿਆਇਆ, ਬੜੇ ਅਸੀਂ ਪ੍ਰਸੰਨ ਹਾਂ, ਹੁਣ ਤੁਸੀਂ ਵੀ ਛਕੋ। ਫਿਰ ਇਹਨਾਂ ਨੇ ਗੁਰੂ ਸਾਹਿਬ ਦੀ ਆਗਿਆ ਪਾ ਕੇ ਛਕਿਆ। ਉੱਥੋਂ ਮਹਾਰਾਜ ਸਾਹਿਬ ਨੂੰ ਲੈ ਕੇ ਭਾਈ ਰੂਪ ਚੰਦ ਜਿੱਥੇ ਰੂਪਾ ਭਾਈ ਬੰਨਿਆ ਹੈ ਉਸ ਜਗ੍ਹਾ ਵਿੱਚ ਮਹਾਰਾਜ ਸਾਹਿਬ ਨੇ ਆ ਕੇ ਮੋਹਰੀ ਗਡਾਤੀ ਕਿ ਇੱਥੇ ਭਾਈ ਨਗਰ ਵਸਾਓ, ਜਿਹੜਾ ਤੁਕਲਾਣੀ ਪਿੰਡ ਹੈ ਉੱਥੋਂ ਦੇ ਲੋਕ ਈਰਖਾ ਕਰਦੇ ਹੈ, ਤੁਹਾਡਾ ਉੱਥੇ ਰਹਿਣਾ ਠੀਕ ਨਹੀਂ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਭਾਈ ਰੂਪਾ ਆਪਣੀ ਹੱਥੀ ਮੋਹਰੀ ਗੱਡ ਕੇ ਵਸਾਇਆ। ਭਾਈ ਰੂਪ ਚੰਦ ਜੀ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਉਸ ਵਕਤ ਸ਼ਸਤਰ ਬਖਸ਼ੇ, ਕਹਿੰਦੇ ਲੈ ਸ਼ਸਤਰ ਪਹਿਰ ਕੇ ਸੂਰਮਾ ਹੋ ਜਾ। ਭਾਈ ਰੂਪ ਚੰਦ ਜੀ ਨੇ ਆਪਦੇ ਸੀਸ ਉੱਤੇ ਗੁਰੂ ਸਾਹਿਬ ਦੇ ਸ਼ਸਤਰ ਰੱਖ ਲਏ। ਮਹਾਰਾਜ ਸਾਹਿਬ ਕਹਿਣ ਲੱਗੇ ਭਾਈ ਪਹਿਰ ਕੇ ਤੂੰ ਬਹਾਦਰ ਨਹੀਂ ਬਣਿਆ, ਹਜੂਰ ਆਪਦੇ ਸ਼ਸਤਰੰਗਾਂ ਨੂੰ ਲੱਗੇ ਹੋਏ, ਮੇਰੇ ਪੂਜਣੇ ਯੋਗ ਹੈ, ਇਹ ਮੈਂ ਪਹਿਰ ਨਹੀਂ ਸਕਦਾ। ਸੁਣ ਕੇ ਮਹਾਰਾਜ ਕਹਿਣ ਲੱਗੇ ਚੰਗਾ ਭਾਈ, ਤੁਹਾਡੀ ਜ਼ਬਾਨ ਨੂੰ ਤਲਵਾਰ ਬਣਾ ਦਿੱਤਾ ਅਸੀਂ, ਜੋ ਬੋਲੋਗੇ ਸਾਂਭ ਕੇ ਜਰਾ ਬੋਲਣਾ, ਜੋ ਬੋਲਿਆ ਕਰੋਗੇ ਪੂਰਾ ਹੋ ਜਾਏਗਾ। ਇਹ ਬਚਨ ਕੀਤੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਇਸ ਪ੍ਰਕਾਰ ਤੇ ਤੁਸੀਂ ਇਹ ਕਾਰੀਗਰਾਂ ਵਾਲਾ ਕੰਮ ਛੱਡ ਦਿਓ, ਹੁਣ ਅੱਜ ਤੋਂ ਲੰਗਰ ਚਲਾਇਆ ਕਰੋ ਗੁਰੂ ਕਿਆ ਵਾਸਤੇ। ਇਹ ਗੁਰੂ ਮਹਾਰਾਜ ਸਾਹਿਬ ਹੁਕਮ ਮੰਨ ਕੇ ਲੰਗਰ ਚਲਾਉਣ ਲੱਗ ਗਏ। ਇਹਨਾਂ ਦੇ ਲੰਗਰ ਦੀ ਐਡੀ ਬਰਕਤ ਹੋਈ, ਜਦੋਂ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਗੁਰੂ ਸਰ ਮਹਾਰਾਜ ਦੇ ਜੰਗ ਵਿੱਚ, ਉੱਥੇ ਮਹਾਰਾਜ ਸਾਹਿਬ ਜੀ ਨੇ ਜੰਗ ਦਾ ਖੰਮਾ ਕੱਢਿਆ ਹੈ, ਲਲਾ ਵੇਗ ਦੀ ਫੌਜ ਆਈ, 300 ਦਾ ਦਸਤਾ ਇੱਥੇ ਭਾਈ ਰੂਪੇ ਮਹਾਰਾਜ ਦਾ ਨਾਮ ਸੁਣ ਕੇ ਆਇਆ। ਉਸ ਵਕਤ ਸਾਧ ਸੰਗਤ ਜੀ ਭਾਈ ਰੂਪ ਚੰਦ ਜੀ ਪ੍ਰਸ਼ਾਦੇ ਲਈ ਟੋਕਰੇ ਵਿੱਚ ਲਈ ਜਾ ਰਹੇ ਸੀ ਵਾਢਿਆਂ ਵਾਸਤੇ, ਅਤੇ ਹੱਥ ਵਿੱਚ ਬਾਲਟੀ ਦਾਲ ਵੀ ਪਕੜੀ ਹੋਈ ਸੀ। ਇਹ ਫੌਜ ਵਾਲਿਆਂ ਨੇ ਇਹਨਾਂ ਦੇ ਪਾਸੋਂ ਖੋਹਣਾ ਚਾਹਿਆ। ਭਾਈ ਸਾਹਿਬ ਕਹਿਣਗੇ ਜੇ ਖੋਹੋਗੇ ਤਾਂ ਉਹ ਤੁਹਾਨੂੰ ਸਾਰਿਆਂ ਨੂੰ ਨਹੀਂ ਮਿਲਣਾ, ਤੁਸੀਂ ਪੰਗਤ ਲਾ ਕੇ ਬੈਠ ਜਾਓ ਤੇ ਸਾਰਿਆਂ ਨੂੰ ਪ੍ਰਸ਼ਾਦੇ ਮੈਂ ਛਕਾਵਾਂਗਾ। ਭਾਈ ਸਾਹਿਬ ਜੀ ਦੀ ਐਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਬਖਸ਼ਿਸ਼ ਸੀ, ਭਾਈ ਰੂਪ ਚੰਦ ਜੀ ਨੇ 300 ਦਸਤੇ ਦੀ ਫੌਜ ਦੇ ਦੀ ਪੰਗਤ ਲਵਾ ਕੇ ਰਜਾ ਕੇ ਪ੍ਰਸ਼ਾਦੇ ਛਕਾ ਦਿੱਤੇ, ਤੇ ਫਿਰ ਬਾਢਿਆਂ ਨੂੰ ਵੀ ਜਾ ਛਕਾਏ। ਐਸਾ ਟੁੱਟ ਲੰਗਰ ਰਿੱਧ ਵਧਾ ਲਈ, ਐਸੀ ਤਾਕਤ ਦੇ ਮਾਲਕ ਭਾਈ ਰੂਪ ਚੰਦ ਜੀ ਹੋਏ ਸਾਧ ਸੰਗਤ ਜੀ। ਫਿਰ ਇਹਨਾਂ ਦੇ ਪੋਤਰੇ ਸਾਹਿਬ ਗੁਰੂ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਨਾਲ ਪਲੰਘ ਦੀ ਸੇਵਾ ਕਰਦੇ ਰਹੇ, ਜੋ ਦੱਖਣ ਨੂੰ ਮਹਾਰਾਜ ਸਾਹਿਬ ਗਏ ਹੈ। ਆਪ ਜੀ ਨੇ ਪ੍ਰਸੰਨ ਹੋ ਕੇ ਇਹਨਾਂ ਨੂੰ ਦਾਦੂ ਦੁਆਰੇ ਤੋਂ ਵਾਪਸ ਕੀਤਾ ਸੱਚੇ ਪਾਤਸ਼ਾਹ ਜੀ ਨੇ। ਇਹ ਆਉਣਾ ਨਹੀਂ ਚਾਹੁੰਦੇ, ਮਹਾਰਾਜ ਨੇ ਕਿਹਾ ਨਾ ਤੁਸੀਂ ਜਾਓ, ਅਸੀਂ ਤੁਹਾਡੀ ਸੇਵਾ ਤੇ ਪ੍ਰਸੰਨ ਹੈ। ਉਸ ਵਕਤ ਸਾਧ ਸੰਗਤ ਜੀ ਇਹਨਾਂ ਦੇ ਤਾਈ ਗੁਰੂ ਸਾਹਿਬ ਜੀ ਨੇ ਕਿਹਾ ਮਹਾਰਾਜ ਸਾਡੇ ਜਿਹੜੇ ਬਜ਼ੁਰਗ ਆ ਉਹ ਮੰਨਣਗੇ ਨਹੀਂ, ਕਿਰਪਾ ਕਰੋ ਕੋਈ ਨਿਸ਼ਾਨੀ ਦਿਓ। ਆਪਣੀ ਪੋਥੀ ਸਾਹਿਬ ਦੀ ਨਿਸ਼ਾਨੀ ਭਾਈ ਪਰਮ ਸਿੰਘ ਤੇ ਧਰਮ ਸਿੰਘ ਨੂੰ ਦਿੱਤੀ, ਉਹ ਪੋਥੀ ਲੈ ਕੇ ਆਏ, ਜਿਹੜੀ ਪੋਥੀ ਦੇ ਦਰਸ਼ਨ ਅੱਜ ਸਾਧ ਸੰਗਤ ਜੀ ਆਪਾਂ ਕਰਨੇ ਹੈ। ਸੋ ਇਸ ਪ੍ਰਕਾਰ ਇਹ ਯਾਦਗਾਰਾਂ ਭਾਈ ਰੂਪ ਚੰਦ ਜੀ ਦੀ ਵੰਸ਼ ਦੇ ਵਿੱਚ ਭਾਈ ਪਰਮ ਸਿੰਘ, ਧਰਮ ਸਿੰਘ ਜਿਹੜੇ ਯੋਧੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਨਾਲ ਰਹੇ ਸਨ, ਉਹਨਾਂ ਨੂੰ ਜਿਹੜੀ ਬਖਸ਼ਿਸ਼ ਬਾਣੀ ਦੀ ਦਿੱਤੀ ਹੋਈ ਹੈ, ਉਹ ਸਾਰੀਆਂ ਚੀਜ਼ਾਂ ਸ਼ਸਤਰ ਗੁਰੂ ਮਹਾਰਾਜ ਸਾਹਿਬ ਦੇ ਅੰਗਾਂ ਦੇ ਉਹਨਾਂ ਦੇ ਉਦਾਰ ਵੀ ਕਰਨ ਵਾਸਤੇ ਭਾਈ ਸਾਹਿਬ ਉਹਨਾਂ ਨੇ ਬੜਾ ਇਹ ਪਿਆਰ ਕੀਤਾ ਹੈ। ਸੰਗਤ ਦੇ ਤਾਈਂ ਸਮਾਗਮ ਕਰਕੇ ਇੱਥੇ ਆਪਾਂ ਨੂੰ ਦਰਸ਼ਨ ਕਰਾਉਣ ਵਾਸਤੇ, ਨਾਲੇ ਸਾਧ ਸੰਗਤ ਵਾਸਤੇ ਲੰਗਰ ਦੀ ਆਗਿਆ ਇਹਨਾਂ ਨੇ ਕੀਤੀ ਹੈ ਕਿ ਲੰਗਰ ਸੰਗਤ ਦਾ ਇੱਥੇ ਬਣੇ ਦੁਪਹਿਰ ਦਾ। ਇਸ ਪ੍ਰਕਾਰ ਇਹ ਪਿਆਰ ਕਰ ਰਹੇ ਹਨ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਇਹਨਾਂ ਦੇ ਘਰ ਦੇ ਉੱਤੇ, ਜੋ ਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਾਂ ਦਾ ਸਦਕਾ, ਭਾਈ ਰੂਪ ਚੰਦ ਜੀ ਦੀ ਜਿਹੜੀ ਸੇਵਾ ਦਾ ਸਦਕਾ ਹੈ, ਅਤੇ ਅੱਗੇ ਭਾਈ ਪਰਮ ਸਿੰਘ ਧਰਮ ਸਿੰਘ ਜੀ ਦੀ ਸੇਵਾ ਦਾ ਜੋ ਸਦਕਾ ਹੈ, ਉਹ ਇਹਨਾਂ ਦੇ ਗ੍ਰਹਿ ਵਿੱਚ ਗੁਰੂ ਮਹਾਰਾਜ ਸਾਹਿਬ ਨੇ ਬੜੀ ਅਹਿਸ਼ਾਈ ਬਖਸ਼ੀ ਹੈ, ਬਖਸ਼ਿਸ਼ ਕੀਤੀ ਹੈ। ਮਹਾਂਪੁਰਖ ਬੜੇ ਗੁਰਮੁਖ ਪਿਆਰੇ ਬਜ਼ੁਰਗ ਬਾਬਾ ਸਾਹਿਬ ਜੀ, ਜਿਨ੍ਹਾਂ ਦੀ ਇਹ ਫੋਟੋ ਲੱਗੀ ਹੋਈ ਹੈ, ਬਾਬਾ ਅਰਜਨ ਸਿੰਘ ਸਾਹਿਬ ਜੀ ਇਸ ਨਗਰ ਦੇ ਬਾਨੀ ਹੋਏ ਹਨ, ਉਹਨਾਂ ਨੇ ਸਾਧ ਸੰਗਤ ਜੀ ਇੱਥੇ ਵੀ ਲੰਗਰ ਦਾ ਹਮੇਸ਼ਾ ਵਾਸਤੇ ਪ੍ਰਵਾਹ ਚਲਾਇਆ ਹੋਇਆ ਹੈ। ਇਸ ਪ੍ਰਕਾਰ ਉਹਨਾਂ ਦੇ ਸਪੁੱਤਰ ਬਾਬਾ ਜੀ, ਜਿਨ੍ਹਾਂ ਦਾ ਨਾਮ ਸਰਦਾਰ ਪ੍ਰਦੋਮਨ ਸਿੰਘ ਹੈ, ਇਹ ਗੁਰਮੁਖ ਪਿਆਰੇ ਇੱਥੇ ਹੁਣ ਉਸੇ ਪ੍ਰਕਾਰ ਉਸ ਸਥਾਨ ਦੀ ਸੇਵਾ ਕਰ ਰਹੇ ਹਨ। ਗੁਰੂ ਮਹਾਰਾਜ ਸਾਹਿਬ ਇਹਨਾਂ ਦੇ ਘਰ ਨੂੰ ਆਪਦੀ ਸਿੱਖੀ ਵਿੱਚ ਰੱਖੇ ਤੇ ਹਰ ਵਕਤ ਗੁਰੂ ਘਰ ਦੀ ਜਿਵੇਂ ਛੇਵੇਂ ਪਾਤਸ਼ਾਹ ਨੇ ਕਿ ਅਸੀਂ ਲੰਗਰ ਦੀ ਤੁਸੀਂ ਸੇਵਾ ਆਪ ਹੱਥੀ ਕਰਿਆ ਕਰਿਓ, ਇਹੋ ਸੇਵਾ ਦੀ ਜਾਂਚ ਗੁਰੂ ਸਾਹਿਬ ਆਪਦੀ ਸਦਾ ਵਾਸਤੇ ਬਖਸ਼ਣ ਸਿੱਖਾਂ ਨੂੰ, ਆਪਦਿਆਂ ਨੂੰ ਆਪ ਅਪਣਾ ਕੇ ਸੱਚੇ ਪਾਤਸ਼ਾਹ ਆਪਦੇ ਚਰਨਾਂ ਨਾਲ ਜੋੜੀ ਰੱਖਣ, ਇਹੋ ਮਹਾਰਾਜ ਅੱਗੇ ਅਰਦਾਸ ਹੈ। ਹੁਣ ਸੰਗਤਾਂ ਇਹ ਅੰਮ੍ਰਿਤ ਰੂਪ ਬਾਣੀ ਦੀ ਕਥਾ ਸੁਣੋ, ਫਿਰ ਇਹ ਸ਼ਸਤਰਾਂ ਦੇ ਤੇ ਬੀੜ ਜਿਹੜੀ ਹੈ ਪ੍ਰਕਾਸ਼, ਇਹਦੇ ਦਰਦਾਰ ਫੇਰ ਕਰਨੇ ਹੈ ਤੇ ਪੋਥੀ ਸਾਹਿਬ ਦੇ ਜੋ ਭਾਈ ਪਰਮ ਸਿੰਘ ਧਰਮ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਿਸ਼ਾਨੀ ਦੇ ਕੇ ਵਾਪਸ ਕੀਤਾ ਸੀ ਕਿ ਅਸੀਂ ਖੁਸ਼ੀ ਨਾਲ ਮੋੜਦੇ ਹਾਂ ਦੱਖਣ ਜਾਂਦੇ ਹੋਇਆ, ਉਹ ਪੋਥੀ ਸਾਹਿਬ ਦੇ ਦਰਸ਼ਨ ਕਰਨੇ ਹੈ। ਸੰਗਤਾਂ ਪਿਆਰ ਨਾਲ ਸੁਣੋ ਅੰਮ੍ਰਿਤ ਰੂਪ ਬਾਣੀ ਦੀ ਕਥਾ। ਹੁਣ
ਗੌੜੀ ਜੋਗੀ ਕਹਿ ਜੋਗ ਭਲ ਮੀਠਾ।
ਸਾਧ ਸੰਗਤ ਜੀ, ਸਾਹਿਬ ਕਬੀਰ ਜੀ ਆਪਣੇ ਆਨੰਦ ਵਿੱਚ ਬੈਠੇ ਸਨ ਤੇ ਆਪੋ ਆਪਣੇ ਮਤਾਂ ਦੀ ਸਾਰੇ ਲੋਕ ਖਿੱਚ ਕਰਦੇ ਹਨ। ਪਰਮੇਸ਼ੁਰ ਦੇ ਨਾਮ ਨਾਲ ਹੀ ਭਾਈ ਸਾਰੇ ਉੱਚੇ ਮਤ ਹੋ ਸਕਦੇ ਹੈ, ਸਭ ਸੁੱਚੇ ਹੋ ਸਕਦੇ ਹੈ, ਬਿਨਾਂ ਸਿਮਰਨ ਤੋਂ ਕੋਈ ਉੱਚਾ ਨਹੀਂ ਹੋ ਸਕਦਾ, ਇਹ ਕਸਮ ਕਰਦੇ ਹਨ। ਇੱਕ ਮਾਈ ਸੀ, ਕੁੰਭ ਦੇ ਉੱਤੇ ਗਈ, ਉਹ ਜਿਸ ਪ੍ਰਕਾਰ ਨਿੰਦਾ ਕਰਨ ਵਾਸਤੇ ਉਹਦੀ ਰੁਚੀ ਹੋਈ ਕਿ ਮੈਂ ਸਾਧੂਆਂ ਨੂੰ ਭੋਜਨ ਕਰਾਂ, ਉਹਨੂੰ ਪੁੱਛਿਆ ਕਿ ਮਹਾਰਾਜ ਸਾਧੂ ਕੌਣ ਸ੍ਰੇਸ਼ਟ ਹਨ, ਤਾਂ ਉਹ ਪਹਿਲਾਂ ਸੰਨਿਆਸੀਆਂ ਦੇ ਕੋਲੇ ਗਈ। ਸੰਨਿਆਸੀ ਕਹਿਣ ਲੱਗੇ ਸਾਥੋਂ ਬਿਨਾਂ ਸਭ ਪਖੰਡੀ ਹੈ, ਬਸ ਸੰਨਿਆਸੀਆਂ ਦਾ ਹੀ ਪੂਜਨ ਕਰ। ਫਿਰ ਯੋਗੀਆਂ ਕੋਲੇ ਗਈ, ਯੋਗੀ ਕਹਿੰਦੇ ਸਾਡੇ ਨਾਲੋਂ ਹੋਰ ਕੋਈ ਨਹੀਂ, ਅਸੀਂ ਸ਼ਿਵਜੀ ਦਾ ਪੰਥ ਹੈ, ਗੋਰਖਨਾਥ ਸ਼ਿਵਜੀ ਦਾ ਪੁੱਤਰ ਸੀ। ਇਸ ਪ੍ਰਕਾਰ ਪ੍ਰਸ਼ੰਸਾ ਲੱਗੇ ਕਰਨ, ਸੁਣ ਕੇ ਉਹ ਕਬੀਰ ਸਾਹਿਬ ਦੇ ਪਾਸ ਆਈ ਕਿ ਮਹਾਰਾਜ ਸਾਰੇ ਆਪੋ ਆਪਣੇ ਮਤ ਦੀ ਉਸਤਤੀ ਕਰਦੇ ਹੈ ਤੇ ਦੂਸਰੇ ਨਿੰਦਿਆ ਕਰਦੇ ਹੈ, ਆਪ ਦੱਸੋ ਸ੍ਰੇਸ਼ਟ ਕੌਣ ਹੈ। ਸੁਣ ਕੇ ਸਾਹਿਬ ਕਬੀਰ ਜੀ ਉਚਾਰਨ ਕਰਦੇ ਹਨ,
ਗੌੜੀ ਜੋਗੀ ਕਹਿ ਜੋਗ ਭਲ ਮੀਠਾ।
ਇਹ ਭਾਈ ਕਹਿੰਦੇ ਜਿਹੜੇ ਜੋਗੀ ਲੋਕ ਹੈ, ਕੰਨ ਪਾ ਕੇ ਜੋ ਕੋਈ ਜੋਗਨ ਕੇ ਜਾ ਉਠਾਸ਼ਰਮ, ਗੋਰਖ ਕੋ ਤੈ ਜਾਪ ਜਪਾਵੈ, ਜੋ ਕੋ ਜਾ ਤੁਰਕਨ ਮੈਂ ਮਹਿਦੀਨ ਕੇ ਦਿਨ ਸਹਿ ਗਹਿ ਲਿਆਵੈ, ਜੋ ਕਰ ਕੋ ਮਸੰਦ ਸੋ ਕਹਿ। ਸੋ ਇਸ ਪ੍ਰਕਾਰ ਆਨ ਪ੍ਰਸਾਦ ਸਵੇ ਮੋਹ ਦੀਜੇ, ਸਾਰਿਆਂ ਦੀ ਇਹ ਹਾਲਤ ਹੈ, ਆਪੇ ਬੀਜ ਗਨੇ ਕਰਤਾ ਕਰਤਾਰ ਕੋ ਭੇਜਣਾ ਕੋ ਬਤਾਵੇ ਵਾਲੀ ਹਾਲਤ ਹੋ ਰਹੀ ਹੈ।
ਜੋਗੀ ਕਹਿ ਜੋਗ ਭਲ ਮੀਠਾ।
ਜੋਗੀ ਜੋ ਕੰਨ ਪਾਟੇ ਹੈ ਗੋਰਖਨਾਥ ਦੇ ਮਤ ਵਾਲੇ, ਜਿਹੜੇ ਆਈ ਕਨੀਫਾ ਆਦਿਕ ਪੰਥ ਹਨ ਜਿਨ੍ਹਾਂ ਦੇ, ਅਤੇ ਪਾਗਲ ਪੰਥੀ ਚੋਲੀ ਪੰਥੀ ਆਦਿਕ ਨਾਮ ਹਨ ਜਿਨ੍ਹਾਂ ਦੇ 12 ਨਾਮ, ਉਹ ਕਹਿੰਦੇ ਜੋਗ ਹੀ ਭਲਾ ਹੈ, ਮਿੱਠਾ ਪਿਆਰਾ ਹੈ ਸਾਰਿਆਂ ਦੇ ਤਾਈ।
ਅਵਰ ਨਾ ਦੂਜਾ ਭਾਈ।
ਇਹ ਭਾਈ ਅਵਰ ਸਥਾਨ ਚ ਹੋਰ ਯੋਗ ਤੋਂ ਬਿਨਾਂ ਕੋਈ ਸਾਧਨ ਪਰਮਾਰਥ ਦਾ ਨਹੀਂ ਹੈ, ਇਹ ਹੰਕਾਰ ਕਰਦੇ ਹਨ।
ਰੁੰਡਤ ਮੁੰਡਤ ਏਕ ਸਭ ਦੀ।
ਜੇ ਕਰਕੇ ਸਾਧ ਸੰਗੀ ਰੁੰਡਤ ਮੁੰਡਤ, ਰੁੰਡਤ ਰੋਡਿਆਂ ਦੇ ਪਾਸ ਜਾਈਏ, ਜਿਹੜੇ ਐਨ ਮੂੰਹ ਸਿਰ ਚੱਟਮ ਕਰਕੇ ਰੱਖਦੇ ਹੈ, ਨਾਰ ਮਰੇ ਘਰ ਸੰਪਦ ਨਾਸੀ, ਮੂੰਡ ਮੁੰਡਾਏ ਭਏ ਸੰਨਿਆਸੀ, ਆਪਣੇ ਆਪ ਨੂੰ ਸਿਰ ਮੂੰਹ ਮਨਾ ਕਰਕੇ ਰੋਡੇ ਕਹਾਉਂਦੇ ਹੈ, ਪਰਮਹੰਸ ਕਹਾਉਂਦੇ ਹੈ, ਉਹਨਾਂ ਦੇ ਕੋਲੇ ਜਾਈਦਾ। ਉਹ ਕਹਿੰਦੇ ਸਭ ਸਿਰ ਮੂੰਹ ਮੁੰਦੇ, ਇਹ ਬੰਧਨੀ ਹੈ, ਇਹ ਜਾਲ ਤੋਂ ਛੁੱਟ ਜਾ। ਐ ਜਾਲ ਤੋਂ ਛੁੱਟਣ ਵਾਸਤੇ ਰੁੰਡਤ ਰੋਡੇ ਜਿਹੜੇ ਹੈ ਉਹ ਆਪਦੀ ਸਿਫਤ ਕਰੀ ਜਾਂਦੇ ਹਨ।
ਇੱਕ ਸਭ ਦੀ
ਰੁੰਡਤ
ਰੁੰਡਤ ਮੁੰਡਤ,
ਰੁੰਡਤ ਸਰੇਵੜੇ ਜਿਹੜੇ ਸਿਰਾਂ ਦੇ ਹੱਥਾਂ ਦੇ ਨਾਲ ਵਾਲ ਪਟਕ ਪਟ ਕੇ ਚੇਲਾ ਬਣਾਉਣ ਵਾਲੇ ਹਨ। ਜੇ ਉਹਨਾਂ ਨੂੰ ਜਾ ਕੇ ਪੁੱਛੇ, ਕਹਿੰਦੇ ਸਰੇਵੜਾ ਬਣ ਜਾ, ਮੂੰਹ ਅੱਗੇ ਪੱਟੀ ਬੰਨ ਲਿਆ ਕਰ, ਤੇ ਕੇਸਾਂ ਨੂੰ ਭੇਡਾਂ ਵਾਂਗ ਹੀ ਸਿਰ ਕੁਹਾਏ ਭਰੀਆਂ ਹੱਥ ਸਵਾਈ, ਭੇਡਾਂ ਦੀ ਜਿਵੇਂ ਉਹਨਾਂ ਨੂੰ ਨਿਆਣੇ ਖਿੱਚ ਲੈਂਦੇ ਹੈ, ਐ ਸਿਰ ਪਟਾਉਣ ਵਾਲੇ ਰੁੰਡਤ ਆਪਣੇ ਸਰੇਵੜੇ ਹਨਗੇ
ਮੁੰਡਤ
ਉਸਤਰੇ ਨਾ ਮਨਾਉਣ ਵਾਲੇ ਕੈਂਚੀ ਨਾ ਕਰਾਉਣ ਵਾਲੇ ਕੇਸਾਂ ਨੂੰ ਕਤਲ ਜਿਹੜੇ ਹਨ ਮੋਨੇ
ਇਕ ਹੈ ਸਬਦੀ
ਅਤੇ ਇਸੇ ਪ੍ਰਕਾਰ ਮੁੰਜਤ ਮੁੰਜਦੀਆਂ ਤਰਾਗੀਆਂ ਆਦਿਕ ਪਾਉਣ ਵਾਲੇ ਵੀ ਜਿਹੜੇ ਹਨਗੇ ਹੋਰ
ਇਕ ਹੈ ਸਬਦੀ
ਵਿਆਕਰਨੀ ਕਹਿੰਦੇ ਵਿਆਕਰਨ ਬਿਨਾਂ ਸ਼ਬਦ ਦੀ ਸੁਧੀ ਬਗੈਰ ਗਿਆਨ ਨੀ ਹੁੰਦਾ ਬੋਧ ਨੀ ਹੁੰਦਾ ਇਸ ਕਰਕੇ ਇੱਕ ਸ਼ਬਦੀ ਵਿਆਕਰਨੀ ਹੈ ਜਿਹੜੇ ਲੋਕ ਹਨ ਜਾਂ ਇੱਕ ਸ਼ਬਦੀ ਅਲੇਖੀਏ ਜਿਹੜੇ ਕਹਿੰਦੇ ਅਲੇਖ ਅਲੱਖੋ ਉਚਾਰਨ ਕਰਦੇ ਹਨ ਇੱਕ ਸ਼ਬਦੀ ਵੇਦਾਂਤੀ ਕਹਿੰਦੇ ਹੈ ਵੇਦਾਂਤ ਦੇ ਵਾਕ ਜਿਹੜੇ ਹੈ ਸਰੋਤਾਂ ਦਾ ਜਦੋਂ ਸੰਬੰਧ ਹੋਵੇ ਉਸੇ ਵੇਲੇ ਪੁਰਖ ਮੁਕਤ ਹੋ ਜਾਂਦਾ ਸੁਣਨ ਸਾਰ ਹੀ ਇੱਕ ਸ਼ਬਦੀ ਹਨਗੇ
ਸਿੱਧ ਪਾਈ
ਇਹ ਜਿਹੜੇ ਹੈ ਉਹ ਕਹਿੰਦੇ ਕਿ ਅਸੀਂ ਮੁਕਤੀ ਪਾਈ ਹੈ ਹੋਰ ਕਿਸੇ ਨੂੰ ਮੁਕਤੀ ਪਾਈ ਨੀ ਏਡਾ ਇਹ ਭੇਦ ਪਾਈ ਬੈਠੇ ਹਨ ਸਾਰਿਆਂ ਦੇ ਅੰਦਰ ਇਹ ਯੂੰ ਕਹਿੰਦੇ ਹੈ ਕਿ ਅਸੀਂ ਮੁਕਤੀ ਨੂੰ ਪਾਇਆ ਹੈ
ਹਰ ਬਿਨ ਭਰਮ ਭੁਲਾਨੇ ਅੰਧਾ
ਸਾਹਿਬ ਕਬੀਰ ਜੀ ਕਹਿੰਦੇ ਹਰੀ ਦੇ ਭਜਨ ਤੋਂ ਬਗੈਰ ਅੰਧਾ ਜਿਹੜਾ ਜੀਵ ਹੈ ਸਭ ਭਰਮ ਦੇ ਵਿੱਚ ਭੁੱਲਣ ਚ ਆ ਰਿਹਾ ਹੈ
ਜਾਪ ਹੈ ਜਾਓ ਆਪ ਛੁਟਕਾਵ
ਜਿਨ੍ਹਾਂ ਦੇ ਪਾਸ ਜਾਈਏ ਆਪਾਂ ਭਾਵ ਛਡਾਉਣ ਵਾਸਤੇ ਕਿ ਸਾਡਾ ਹੰਕਾਰ ਮਿਟ ਜਾਏ ਦੇਹ ਅਭਿਆਸ ਮਿਟ ਜਾਵੇ
ਇਹ ਬਾਧੇ ਬਹੁ ਫੰਦਾ
ਉਹਨਾਂ ਦੇ ਪਾਸ ਕਿਸ ਪ੍ਰਕਾਰ ਛੁਟਕਾਰਾ ਪਾਵਾਂਗੇ ਤੇ ਬਾਂਧੇ ਬਹੁ ਫੰਦਾ ਉਹ ਬਾਹਲੇ ਕਰਮ ਧਰਮ ਦੇ ਹੰਕਾਰ ਦੇ ਕਾਮ ਕ੍ਰੋਧ ਆਦਿਕਾਂ ਦੇ ਫਾਹਿਆਂ ਵਿੱਚ ਫੰਦੇ ਫਸੇ ਹੋਏ ਹਨ
ਰਹਾਉ ਜਹ ਤੇ ਉਪਜੀ ਤਹੀ ਸਮਾਨੀ
ਜੀ
ਇਹ ਬਿਧ ਬਿਸਰੀ ਤਬ ਹੀ ਪੰਡਤ ਗੁਣੀ ਸੂਰ ਹਮਦਾਤੇ
ਅਤੇ ਜੇ ਪੰਡਤਾਂ ਕੋਲੇ ਜਾਈਏ ਕਹਿੰਦੇ ਅਸੀਂ ਵਿਦਵਾਨ ਹਾਂ ਸਾਡੇ ਬਿਨਾਂ ਹੋਰ ਕੋਈ ਵਿਦਵਾਨ ਨੀ ਜੇ ਗਵਈਆਂ ਕੋਲੇ ਜਾਈਏ ਕਹਿੰਦੇ ਗੁਣੀ ਅਸੀਂ ਹਾਂ ਸਾਡੇ ਵਰਗਾ ਗਵਈਆ ਕੋਈ ਨੀ ਪੰਡਤ ਗੁਣੀ
ਸੂਰ ਹਮਦਾਤੇ
ਜੇ ਕਿਸੇ ਕੋਲੇ ਜਾਈਏ ਚਾਰ ਸੋਟੇ ਮਾਰਨ ਡੰਡੇ ਮਾਰਨ ਸਿੱਖ ਲਵੇ ਉਹ ਕਹਿੰਦਾ ਮੇਰੇ ਵਰਗਾ ਸੂਰਮਾ ਕੋਈ ਨੀ ਮੈਂ ਹੀ ਬਹਾਦਰ ਹਾਂ ਜੇ ਕਿਸੇ ਕੋਲੋਂ ਪਾਣੀ ਦੀ ਚੁਲੀ ਦੇ ਦੇ ਤੇ ਕਹਿੰਦੇ ਹਮ ਦਾਤੇ ਹੈ ਇਸ ਪ੍ਰਕਾਰ ਦਾ ਹੰਕਾਰ ਕਰਦੇ ਹਨ
ਇਹ ਕਹਿ ਵੱਡ ਹਮ
ਇਹ ਸਾਰੇ ਕਹਿੰਦੇ ਅਸੀਂ ਵੱਡੇ ਹੈ ਹੰਕਾਰ ਦੇ ਮਾਰੇ ਹੋਏ ਹਨ ਇਸ ਪ੍ਰਕਾਰ
ਜਿਸ ਇਹ ਬੁਝਾਏ ਸੋਈ ਬੁਝੇ
ਪਿਛਲੀ ਤੋਂ ਹੁਣ ਪੜੋ ਇਸ
ਤੇ ਉਪਜੀ ਤਹੀ ਸਮਾਨੀ
ਜਿਸ ਵਾਹਿਗੁਰੂ ਦੇ ਸਰੂਪ ਉੱਤੇ ਅਗਿਆਨ ਕਰਕੇ ਇਹ ਸਾਧ ਸੰਗਤ ਜੀ ਸੰਸਾਰਾਕਾਰ ਬਿਰਤੀ ਪੈਦਾ ਹੋਈ ਸੀ
ਤਹੀ ਸਮਾਨੀ ਇਹ ਵਿਧ ਬਿਸਰੀ ਤਵ
ਇਹ ਜਿਹੜੀ ਵਿਧੀ ਹੈ ਅੰਦਰ ਕੇ ਮੈਂ ਗੁਣੀ ਹੈ ਮੈਂ ਪੰਡਿਤ ਹਾਂ ਮੈਂ ਵਿਦਵਾਨ ਹਾਂ ਮੈਂ ਜੋਗੀ ਹਾਂ ਮੈਂ ਸੰਨਿਆਸੀ ਹਾਂ ਮੈਂ ਸਰੇਵੜਾ ਹਾਂ ਮੈਂ ਪਰਮਹੰਸ ਹਾਂ ਇਹ ਜਿਹੜੀ ਹੰਗਤਾ ਹੈ ਨਾ ਜਦੋਂ ਵਿਸਰ ਗਈ ਉਸ ਵੇਲੇ
ਤਹੀ ਸਮਾਨੀ
ਤਵ ਹੀ ਤਹੀ ਤਿਸ ਸਰੂਪ ਦੇ ਚ ਤਦੋਂ ਉਸ ਸਰੂਪ ਦੇ ਗਿਆਨ ਕਰਕੇ ਜੀਵ ਦੇ ਅੰਦਰ ਜਿਹੜੀ ਪ੍ਰਸ਼ੰਨ ਹੰਗਤਾ ਸੀ ਸੂਖਮ ਸਫੂਲ ਕਾਰਨ ਦੀ ਇਹ ਮਿਟ ਕਰਕੇ ਉਹ ਜੋਤੀ ਸਰੂਪ ਚ ਤਦੋਂ ਜੋਤ ਲੀਨ ਹੋ ਗਈ ਪਰਤਕ ਜੋਤ ਸਮਾ ਗਈ ਉਸੇ ਵਿੱਚ
ਜਿਸ ਇਹ ਬੁਝਾਏ ਸੋਈ ਬੁਝੈ
ਜਿਸ ਨੂੰ ਮਹਾਰਾਜ ਸਾਹਿਬ ਗੁਰਾਂ ਦੁਆਰਾ ਤਤ ਪਦ ਦਾ ਲੱਖ ਅਰਥ ਬੁਝਾਵੇ ਸੋਈ ਤੁੰਗ ਪਦ ਦਾ ਲੱਖ ਅਰਥ ਬੁਝਦਾ ਹੈ ਜਿਸ ਨੂੰ ਗੁਰੂ ਸਾਹਿਬ ਉਪਦੇਸ਼ ਦੁਆਰਾ ਬੁਝਾਉਂਦੇ ਹੈ ਉਹ ਹੀ ਸਰਵਣ ਕਰਕੇ ਬੁਝਿਆ ਮੰਨਣ ਕਰਦਾ ਹੈ ਫਿਰ ਨਿਰਿਆਸਨ ਕਰਕੇ ਤਤੰਗ ਦਾ ਸੋਧਨ ਕਰਕੇ ਸਿਖਿਆਤਾ ਨੂੰ ਸਮਝਦਾ ਹੈ
ਬਿਨ ਬੂਝੇ ਕਿਉਂ ਰਹੀ ਹੈ
ਬਿਨਾਂ ਸਰਗੁਣਾਂ ਦੇ ਪੁੱਛੇ ਤੋਂ ਕਿਸ ਪ੍ਰਕਾਰ ਆਤਮ ਆਨੰਦ ਵਿੱਚ ਰਹਿ ਸਕਾਂਗੇ ਇਸਤਤ ਨਹੀਂ ਹੋ ਸਕੀਦਾ ਜੰਮਣ ਮਰਨ ਤੋਂ ਰਹਿਤ ਕਿਵੇਂ ਹੋਵਾਂਗੇ ਨਹੀਂ ਰਿਹਾ ਜਾਂਦਾ
ਸਤਿਗੁਰ ਮਿਲੇ ਅੰਧੇਰਾ ਚੁੱਕੇ
ਜੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਇਹ ਜੀਵ ਮਿਲ ਪਵੇ ਤਾਂ ਇਹਦਾ ਅਵਰਨ ਦਾ ਹਨੇਰਾ ਜਿਹੜਾ ਹੈ ਜਨਮ ਜਮਾਂਤਰਾਂ ਚ ਭਰਮਾਉਣ ਵਾਲਾ ਇਹ ਚੱਕਿਆ ਜਾਂਦਾ ਹੈ
ਇਨ ਵਿਧ ਮਾਣਕ ਲਈ
ਇਸ ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ ਸਰਵਣ ਮੰਨਣ ਰਿਆਸਨ ਰੂਪ ਮਾਣਕ ਦੁਆਰਾ ਮਾਣਕ ਜੋ ਆਤਮਾ ਸਾਰਿਆਂ ਦਾ ਮਾਣ ਦੀ ਕਨੈਤ ਕਰਾਉਣ ਵਾਲਾ ਦੇਹ ਮਾਨ ਨੂੰ ਮੇਟਣ ਵਾਲਾ ਐਸਾ ਮਾਣਕ ਗਿਆਨ ਲਹੀਦਾ ਹੈ ਲਖੀਦਾ ਹੈ
ਤਜ ਬਾਵੇ ਦਾਹਨੇ ਵਿਕਾਰਾ
ਕਿ ਭਾਈ ਤਜ ਬਾਵੇ ਦਾਹਨੇ ਵਿਕਾਰਾ ਵਿਕਾਰ ਜਿਹੜੇ ਹਨ ਕਾਮ ਕਰੋ ਲੋਭ ਮੋਹ ਹੰਕਾਰ ਇਹਨਾਂ ਦਾ ਵੀ ਤਿਆਗ ਕਰ ਦੇ ਬਾਵੇ ਖੱਬੇ ਪਾਸੇ ਜਿਹੜੇ ਪੁੰਨ ਹਨ ਤੇ ਦਾਹਣੇ ਪਾਸੇ ਸੱਜੇ ਪੁੰਨ ਹਨ ਪਾਪ ਤੇ ਪੁੰਨ ਦਾ ਦੋਹਾਂ ਦਾ ਅਧਿਆਸ ਛੱਡ ਪਾਪ ਜਿਹੜੇ ਹਨ ਲੋਹੇ ਦੀ ਬੇੜੀ ਹਨ, ਪੁੰਨ ਸੋਨੇ ਦੀ ਬੇੜੀ ਹਨ, ਤੇ ਵਕਾਰ ਕਾਮ ਆਦਿਕਾਂ ਦਾ ਹਿਰਦੇ ਚੋਂ ਵੀ ਤਿਆਗ ਕਰ। ਸੱਜਾ ਖੱਬਾ ਕਦੇ ਸੱਜਾ ਕੰਨ ਫਰਕਦਾ ਮੇਰਾ, ਕਦੇ ਸੱਜੀ ਅੱਖ ਫਰਕਦੀ ਹੈ, ਖੱਬੀ ਅੱਖ ਫਕਦੀ ਹੈ, ਇਹ ਜੇ ਵਹਿਮ ਜਿਹੜੇ ਸਗਨ ਅਪਸਗਨ ਹੈ ਇਹਨਾਂ ਨੂੰ ਵੀ ਛੱਡ ਦੇ। ਅਤੇ ਤਜ ਬਾਵੇ ਦਾਹਨੇ ਵਕਾਰਾ, ਬਾਵੇ ਦਾਹਨੇ ਜਿਹੜੇ ਸੱਜੇ ਖੱਬੇ ਵਕਾਰ ਤੇ ਪੁੰਨ ਆਦਿਕਾਂ ਨੇ, ਇਹਨਾਂ ਸਾਰਿਆਂ ਦਾ ਤਿਆਗ ਕਰ ਦੇ।
ਹਰ ਪਦ ਦ੍ਰਿੜ ਕਰ ਰਹੀ ਹੈ,
ਸਨਮੁਖ ਚਿੱਤ ਕਰ ਪਰਮੇਸ਼ਵਰ ਦੇ। ਹਰੀ ਦੇ ਬਿੱਲੀ ਦੇ ਕੰਨ ਫੜਕਿਆਂ ਤੋਂ ਵੀ ਕਹਿੰਦਾ ਕੁਸਗਨ ਹੋ ਗਿਆ। ਇਸ ਤਰ੍ਹਾਂ ਦੇ ਸਾਰੇ ਵਹਿਮ ਛੱਡ ਕੇ ਹਰੀ ਦੀ ਪਦਵੀ ਜੋ ਹੈ ਆਤਮਾਨੰਦ, ਹਰੀ ਦੇ ਜੋ ਚਰਨ ਹਨ ਉਹਨਾਂ ਨੂੰ ਗ੍ਰਹਿਣ ਕਰਕੇ ਰੱਖੀਏ, ਹਿਰਦੇ ਚ ਭਾਵਨਾ ਨਾਲ ਧਾਰਨ ਕਰੀਏ।
ਕਹੋ ਕਬੀਰ ਗੂੰਗਾ ਗੁੜ ਖਾਏ,
ਫਿਰ ਤੁਹਾਨੂੰ ਵਾਹਿਗੁਰੂ ਦੇ ਸਰੂਪ ਦਾ ਆਨੰਦ ਆਵੇਗਾ। ਸਾਹਿਬ ਕਬੀਰ ਜੀ ਕਹਿੰਦੇ ਜਿਸ ਪ੍ਰਕਾਰ ਕੋਈ ਗੂੰਗਾ ਆਦਮੀ ਹੋਵੇ ਉਹਨੂੰ ਗੁੜ ਖਵਾ ਦਈਏ, ਉਹਨੂੰ ਖਾ ਲਿਆ ਹੋਵੇ,
ਪੁੱਛੇ ਤੇ ਕਿਆ ਕਹੀਏ,
ਉਹਨੂੰ ਪੁੱਛੀਏ ਵੀ ਕਿੰਨਾ ਕੁ ਗੁੜ ਦੀ ਮਿਠਾਸ ਦਾ ਆਨੰਦ ਹੈ, ਉਹ ਦੱਸ ਨਹੀਂ ਸਕਦਾ। ਇਸੇ ਪ੍ਰਕਾਰ ਜੋ ਪਰਮੇਸ਼ਵਰ ਦਾ ਆਨੰਦ ਹੈ ਉਹ ਰਸਨਾ ਕਰਕੇ ਦੱਸਿਆ ਨਹੀਂ ਜਾਂਦਾ, ਜਿਨ੍ਹਾਂ ਨੂੰ ਪ੍ਰਾਪਤ ਹੁੰਦਾ ਉਹ ਹੀ ਸਵੈ ਅਨੁਭਵ ਕਰਕੇ ਜਾਣਦੇ ਹਨ।